ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ। ਏਕ ਨਗਰੀ ਪੰਚ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ। ਤ੍ਰਿਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ। ਚਿਤ ਹੁਬਾਸ ਦਿਉ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ। ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਜਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਅਸ਼ਟਪਦੀਆਂ ਬਾਣੀ ਉਚਾਰਨ ਕਰ ਰਹੇ ਹਨ ਔਰ ਇਸ ਪਵਿੱਤਰ ਬਾਣੀ ਨੂੰ ਕਰ ਪਹਿਲਾ ਪਹਿਲੇ ਕਾਰ ਸੁਰਤਾਲ ਦੇ ਵਿੱਚ ਗਾਵਿਆ ਹੈ। ਕਿਉਂ? ਗੁਰਬਾਣੀ ਦਾ ਸੰਬੰਧ ਰਾਗ ਤੇ ਕਾਵਿ ਦੇ ਨਾਲ ਹੈ। ਰਾਗ ਤੇ ਕਾਵਿ ਦੋਵੇਂ ਹੀ ਕੋਮਲ ਕਲਾ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੀ ਰੱਬੀ ਸੰਦੇਸ਼ ਆਇਆ ਉਸਨੂੰ ਰਾਗ ਤੇ ਕਾਵਿ ਦਾ ਜਾਮਾ ਪਹਿਨਾ ਕੇ ਸੰਸਾਰ ਨੂੰ ਵੰਡਿਆ, ਸੰਸਾਰ ਨੂੰ ਬਖਸ਼ਿਸ਼ ਕੀਤਾ। ਜਿਸ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਅਸ਼ਟਪਦੀਆ ਅੱਠ ਪੌੜੀਆਂ ਵਾਲੀ ਰਚਨਾ ਨੂੰ ਆਖਿਆ ਜਾਂਦਾ ਹੈ। ਕਾਵਿ ਰਚਨਾ ਦੇ ਅੰਦਰ ਅਸ਼ਟਪਦੀ ਜਾਂ ਅਨੁਸ਼ਟਪ ਛੰਦ ਇਹ ਇੱਕ ਨਜ਼ਮ ਦਾ ਕਿਸੇ ਕਵਿਤਾ ਦਾ ਵੀ ਨਾਮ ਹੈ, ਇਸ ਲਈ ਗੁਜਰੀ ਰਾਗ ਹੋ ਗਿਆ ਅਸ਼ਟਪਦੀਆਂ ਛੰਦ ਹੋ ਗਿਆ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦੇ ਰਹੇ ਹਨ ਅਤੇ ਕਰ ਪਹਿਲਾ ਪਹਿਲੇ ਕਾਰ ਸੁਰਤਾਲ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਲੋਕਾਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਚੇਤੋ ਬਾਸ ਦਿਉ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ ਗੁਰਸਿੱਖ ਨੂੰ ਕਿਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਹੋ ਜਿਹੇ ਸਾਧੂ ਮਹਾਤਮਾ ਲੋਕ ਵੀ ਹਨ ਜਿਹੜੇ ਮਾਲਾ ਦੇ ਨਾਲ ਹੀ ਸਿਮਰਨ ਕਰਦੇ ਹਨ। ਕਈ ਤਾਂ ਮਾਲਾ ਦਾ ਪ੍ਰਸ਼ਾਦ ਵੀ ਲੋਕਾਂ ਨੂੰ ਵੰਡਦੇ ਹਨ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਬਾਰੇ ਕੀ ਆਖ ਰਹੇ ਹਨ, ਇਹ ਗੱਲ ਹਰ ਗੁਰਸਿੱਖ ਮਾਈ ਭਾਈ ਨੂੰ ਵਿਚਾਰਨੀ ਚਾਹੀਦੀ ਹੈ। ਹਜ਼ੂਰ ਫਰਮਾਉਂਦੇ ਨੇ, ਚੇਤੋ ਬਾਸ ਦਿਉ ਬਨ ਵਾਲੀ, ਵਾਸਦੇਵ ਪਰਮੇਸ਼ਰ ਦਾ ਨਾਮ ਹੈ ਜੋ ਸਭ ਨੂੰ ਵਾਸਾ ਦੇਣ ਵਾਲਾ ਹੈ। ਬਨਵਾਲੀ ਕਹਿੰਦੇ ਨੇ ਮਾਲੀ ਨੂੰ। ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਬਾਗ ਦਾ ਮਾਲੀ ਵੀ ਹੈ, ਜਿਵੇਂ ਬਾਗਵਾਨ ਮਾਲੀ ਨੂੰ ਆਖਿਆ ਜਾਂਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਸਭ ਨੂੰ ਵਾਸਾ ਦੇਣ ਵਾਲਾ ਹੈ ਉੱਥੇ ਸੰਸਾਰ ਬਾਗ ਦਾ ਮਾਲੀ ਵੀ ਹੈ। ਹਜ਼ੂਰ ਕਹਿੰਦੇ ਨੇ, ਚੇਤਾ ਹੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ। ਕਿਵੇਂ ਚੇਤੇ ਕਰੀਏ? ਰਾਮ ਹਿਰਦੈ ਜਪ ਮਾਲੀ। ਹਜ਼ੂਰ ਕਹਿੰਦੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ। ਜੋ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜਪ ਮਾਲੀ, ਇਹਨੂੰ ਹੀ ਜਾਪ ਕਰਨ ਵਾਲੀ ਮਾਲਾ ਬਣਾਓ। ਭਾਵ ਦਿਖਾਵੇ ਦੇ ਲਈ ਮਾਲਾ ਫੇਰਨੀ, ਬਹੁਤੇ ਤਾਂ ਇਹੋ ਜਿਹੇ ਵੀ ਲੋਕ ਹਨ ਜਿਹੜੇ ਸਿਮਰਨ ਘੱਟ ਕਰਦੇ ਹਨ, ਦਿਖਾਵਾ ਬਹੁਤਾ ਕਰਦੇ ਨੇ। ਹੱਥ ਵਿੱਚ ਵੀ ਮਾਲਾ, ਗਲ ਵਿੱਚ ਵੀ ਮਾਲਾ, ਸਿਰ ਉੱਤੇ ਵੀ ਮਾਲਾ ਪਾਈ ਫਿਰਦੇ ਨੇ। ਪਰ ਹਜ਼ੂਰ ਕਹਿੰਦੇ ਅਸਲੀ ਮਾਲਾ ਤੇ ਉਹ ਹੈ ਰਾਮ ਹਿਰਦੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਵਿੱਚ ਸਿਮਰਨ ਕਰੋ। ਸਵਾਸ ਇੱਕ ਸੂਤ ਹਨ, ਵਾਹਿਗੁਰੂ ਦਾ ਨਾਮ ਇਸ ਮਾਲਾ ਦੇ ਮਣਕੇ ਹਨ। ਤੁਸੀਂ ਸਵਾਸਾਂ ਦੇ ਸੂਤ ਵਿੱਚ ਵਾਹਿਗੁਰੂ ਦੇ ਨਾਮ ਦੇ ਮੋਤੀਆਂ ਨੂੰ ਪਰੋ ਕੇ ਹਰ ਵੇਲੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਇੱਕ ਮਾਲਾ ਹੈ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਫੇਰਨੀ ਚਾਹੀਦੀ ਹੈ। ਦੂਸਰੀ ਜਿਹੜੀ ਮਾਲਾ ਹੈ, ਬਹੁਤੇ ਲੋਕ ਪੁੱਛਦੇ ਨੇ ਬਈ ਮਾਲਾ ਫੇਰਨ ਦਾ ਵੀ ਕੋਈ ਮਹੱਤਵ ਹੈ? ਮਾਲਾ ਤੇ ਸਿਰਫ ਗਿਣਤੀ ਦਾ ਸੂਚਕ ਹੈ ਬਈ ਇਹ ਮਾਲਾ 27 ਜਾਂ 28 ਮਣਕਿਆਂ ਦੀ ਛੋਟੀ ਮਾਲਾ ਹੈ, ਦੂਸਰੀ 108 ਮਣਕੇ ਦੀ ਮਾਲਾ ਹੈ, ਕਈ ਹੋਰ ਵੀ ਵੱਧ ਘੱਟ ਮਣਕਿਆਂ ਦੀ ਗਿਣਤੀ ਵਾਲੀ ਮਾਲਾ ਬਣਾ ਲੈਂਦੇ ਨੇ। ਪਰ ਉਹਦਾ ਮਤਲਬ ਤੇ ਇੰਨਾ ਹੀ ਹੁੰਦਾ ਹੈ ਬਈ ਉਹ ਗਿਣਤੀ ਦਾ ਪਤਾ ਲੱਗਦਾ ਰਹਿੰਦਾ ਬਈ ਅਸੀਂ ਇੰਨਾ ਸਿਮਰਨ ਕਰ ਲਿਆ। ਹੋਰ ਕੋਈ ਮਾਲਾ ਫੇਰਨ ਦਾ ਮਹੱਤਵ ਨਹੀਂ, ਮਹਾਤਮ ਤੇ ਸਿਮਰਨ ਦਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਸ਼ ਨਾਹੇ। ਹੱਥ ਵਿੱਚ ਮਾਲਾ ਫਿਰ ਰਹੀ ਹੈ, ਜ਼ੁਬਾਨ ਮੂੰਹ ਦੇ ਵਿੱਚ ਹਰਕਤ ਕਰ ਰਹੀ ਹੈ ਤੇ ਮਨ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਭੱਜਿਆ ਫਿਰਦਾ ਹੈ, ਇਹਦਾ ਨਾਮ ਤੇ ਭਜਨ ਨਹੀਂ ਹੈ। ਹਾਜ਼ੂਰ ਕਹਿੰਦੇ, ਜਦੋਂ ਹਿਰਦੇ ਵਿੱਚ ਸਿਮਰਨ ਵਸ ਜਾਵੇ ਤੇ ਫੇਰ ਹੀ ਤੁਹਾਡੀ ਮਾਲਾ ਫੇਰੀ ਸਫਲ ਹੋ ਸਕਦੀ ਹੈ। ਠੀਕ ਹੈ, ਸ਼ੁਰੂ ਸ਼ੁਰੂ ਦੇ ਵਿੱਚ ਜਿਵੇਂ ਕੋਈ ਬੱਚਾ ਛੋਟਾ ਹੋਵੇ, ਉਹਨੂੰ ਤੁਰਨਾ ਸਿਖਾਉਣ ਦੇ ਲਈ ਗਡੀਰੇ ਦੀ ਲੋੜ ਪੈਂਦੀ ਹੈ, ਕੋਈ ਨਾ ਕੋਈ ਸਹਾਰੇ ਦੀ ਲੋੜ ਜ਼ਰੂਰ ਪੈਂਦੀ ਹੈ। ਪਰ ਜਦੋਂ ਬੱਚਾ ਗਡੀਰੇ ਦੇ ਨਾਲ ਤੁਰਦਾ ਹੈ ਤੇ ਉਹਦੇ ਪੈਰਾਂ ਦੇ ਵਿੱਚ ਲੱਤਾਂ ਦੇ ਵਿੱਚ ਬਲ ਭਰਦਾ ਹੈ, ਫਿਰ ਜਦੋਂ ਲੱਤਾਂ ਵਿੱਚ ਤਾਕਤ ਭਰ ਜਾਂਦੀ, ਬੱਚਾ ਫਿਰ ਆਪਣੇ ਆਪ ਹੀ ਤੁਰਨ ਲੱਗ ਜਾਂਦਾ ਹੈ। ਮਾਲਾ ਤੇ ਇੱਕ ਸਾਧਨ ਹੈ ਉਸ ਰੱਬ ਦੇ ਪਾਸੇ ਤੁਰਨ ਦਾ, ਤੇ ਜਦੋਂ ਆਪਣੇ ਆਪ ਹੀ ਧਿਆਨ ਤੁਹਾਡਾ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਨ ਲੱਗ ਜਾਵੇ, ਫਿਰ ਮਾਲਾ ਦੀ ਕੋਈ ਲੋੜ ਵੀ ਨਹੀਂ ਰਹਿੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਰਾਮ ਹਿਰਦੈ ਜਪ ਮਾਲੀ। ਗੁਰਮੁਖੋ, ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ, ਇਹੀ ਤੁਸੀਂ ਜਪ ਮਾਲੀ ਜਾਪ ਕਰਨ ਵਾਲੀ ਮਾਲਾ ਬਣਾਓ। ਲਓ ਹੁਣ ਆਰੰਭ ਤੋਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ, ਪ੍ਰੇਮ ਤੇ ਇਕਾਗਰਤਾ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਏਕ ਨਗਰੀ ਪੰਚ ਚੋਰ ਬਸੀ ਅਲੇ, ਬਰਜਤ ਚੋਰੀ ਧਾਵੈ।
ਹਲੋ ਹਜ਼ੂਰ ਬੜੀ ਅਲੰਕਾਰਕ ਸ਼ਬਦਾਵਲੀ ਦੁਆਰਾ ਉਪਦੇਸ਼ ਦੇ ਰਹੇ ਹਨ ਵੀ ਇੱਕ ਨਗਰੀ, ਇੱਕ ਸ਼ਹਿਰ ਹੈ, ਇੱਕ ਪਿੰਡ ਹੈ, ਇੱਕ ਕਸਬਾ ਹੈ। ਛੋਟੇ ਨੂੰ ਪਿੰਡ ਕਹਿ ਦਿੰਦੇ ਨੇ ਤੇ ਵੱਡੇ ਨੂੰ ਨਗਰ ਕਹਿ ਦਿੰਦੇ ਨੇ। ਇੱਕ ਨਗਰੀ ਹੈ, ਭਾਵ ਸਰੀਰ ਇੱਕ ਨਗਰੀ ਹੈ। ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਅਵਰ ਏਕ ਹਮ ਪੰਚ ਜਾਣਾ, ਕਿਉਂ ਰਾਖੂ ਘਰ ਬਾਰ ਮਨਾ, ਮਾਰਾ ਹੈ ਲੂਟਾ ਹੈ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਅਵਰ ਪੰਚ ਹਮ ਏਕ ਜਾਣਾ, ਹਜ਼ੂਰ ਕਹਿੰਦੇ ਨੇ ਸਰੀਰ ਇੱਕ ਨਗਰੀ ਹੈ, ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਉਹ ਪੰਜ ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਚੋਰ ਇਹਨਾਂ ਨੂੰ ਇਸ ਲਈ ਆਖਿਆ ਹੈ, ਇਹ ਹਮੇਸ਼ਾ ਸਾਡੇ ਅੰਦਰ ਛੁਪੇ ਰਹਿੰਦੇ ਨੇ। ਚੋਰ ਕਦੇ ਵੀ ਆਪਣੀ ਹੋਂਦ ਨੂੰ ਜ਼ਾਹਰ ਨਹੀਂ ਹੋਣ ਦਿੰਦਾ, ਔਰ ਉਹ ਲੋਕਾਂ ਦੀਆਂ ਅੱਖਾਂ ਤੋਂ ਬਚ ਬਚਾ ਕੇ ਹੱਥ ਦੀ ਸਫਾਈ ਦੇ ਨਾਲ ਚੋਰੀ ਕਰਦਾ ਹੈ ਤਾਂ ਕਿ ਉਹਦਾ ਪਤਾ ਨਾ ਚੱਲ ਸਕੇ। ਇਸੇ ਤਰ੍ਹਾਂ ਇਹ ਜਿਹੜੇ ਕਾਮ, ਕ੍ਰੋਧ ਆਦਿਕ ਵਿਕਾਰ ਨੇ, ਇਹ ਵੀ ਚੋਰਾਂ ਵਾਂਗੂ ਲੋਕ ਸਾਡੇ ਅੰਦਰ ਰਹਿੰਦੇ ਨੇ, ਤੇ ਫਿਰ ਜਦੋਂ ਇਹਨਾਂ ਦਾ ਦਾਅ ਲੱਗਦਾ ਹੈ ਉਸ ਵੇਲੇ ਇਹ ਸਾਡੇ ਅੰਦਰੋਂ ਸ਼ੁਭ ਗੁਣਾਂ ਦੀ ਚੋਰੀ ਕਰਦੇ ਨੇ। ਬਰਜਤ ਚੋਰੀ ਧਾਵੈ, ਸਰੀਰ ਇੱਕ ਨਗਰੀ ਹੈ, ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਬਰਜਤ ਚੋਰੀ ਧਾਵੈ, ਬਰਜਤ ਅਰਥ ਰੋਕਦਿਆਂ ਰੋਕਦਿਆਂ ਇਹ ਚੋਰੀ ਕਰਨ ਵੱਲ ਨੂੰ ਦੌੜਦੇ ਨੇ। ਜਦੋਂ ਵੇਖਦੇ ਨੇ ਵੀ ਹੁਣ ਸਾਨੂੰ ਕੋਈ ਨਹੀਂ ਵੇਖਦਾ, ਉਸੇ ਵੇਲੇ ਚੋਰ ਇੱਕ ਮਿੰਟ ਨਹੀਂ ਲਾਉਂਦਾ, ਚੀਜ਼ ਚੁਰਾ ਕੇ ਇੱਧਰ ਉੱਧਰ ਸਪਨ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਪੰਜ ਚੋਰ ਨੇ, ਕਾਮ, ਕ੍ਰੋਧ ਆਦਿਕ, ਇਹ ਸਾਡੇ ਸਰੀਰ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਲੁੱਟਦੇ ਨੇ। ਜਿਹੜਾ ਕਾਮ ਹੈ ਵਸਤੂ ਵਿਚਾਰ ਨੂੰ, ਅਤੇ ਕ੍ਰੋਧ ਸਾਡੇ ਅੰਦਰ ਜੋ ਖਿਮਾ ਦਾ ਗੁਣ ਹੈ ਇਹਨੂੰ, ਤੇ ਲੋਭ ਸੰਤੋਖ ਨੂੰ, ਮੋਹ ਵਿਵੇਕ ਨੂੰ, ਤੇ ਹੰਕਾਰ ਨਿਮਰਤਾ ਨੂੰ ਲੁੱਟੀ ਜਾ ਰਿਹਾ ਹੈ। ਇਸ ਢੰਗ ਦੇ ਨਾਲ ਇਹ ਜਿਹੜੇ ਪੰਜ ਚੋਰ ਨੇ, ਵਰਜਦਿਆਂ ਵਰਜਦਿਆਂ ਰੋਕਦਿਆਂ ਰੋਕਦਿਆਂ ਚੋਰੀ ਕਰਨ ਵੱਲ ਦੌੜਦੇ ਹਨ।
ਤ੍ਰਿਹ ਦਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ।
ਧੰਨ ਗੁਰੂ ਨਾਨਕ। नानक दे महाराज सच्चे पातशाह फरमाउंदे ने जिहड़ियां पुरातन बीड़ां ने ते संपरदाय दे विच मुख पाठ त्रिहिद संभाल रखे जो नानक मोख मुक्त सो पावै इस नूं मन्निया गया है। त्रिहिद दर संकेती अर्थ महापुर करदे सन अमानत ते संभाल दा अर्थ सीधा ही हुंदा वी संभालना। त्रिहिद संभाल रखे जो नानक अकाल पुरख वाहिगुरु परमेश्वर ने हर जीव नूं एक अमानत दिती होई है। वो अमानत की है? वो है उच्चा सुचा किरदार, उच्चा सुचा जीवन। कबीर जैसी उपजी पेड़ ते जो तैसी निभ है ओढ़, हीरा किसका बापरा पूजह न रतन करोड़। जेड़ा अपने जीवन नूं अपने इखलाक नूं इस वाहिगुरु की बख्शी हुई त्रिहद अमानत नूं संभाल के रखदा है, मोख मुक्त सो पावै। हजूर कहिंदे ने ओ संसार दे बंधना तो मुक्त होके ते अगे मोक्ष पदवी नूं प्राप्त कर लैंदा है। क्योंकि मोख मुक्त दो शब्द आए ने, पहला संसार दे बंधना तो मुक्त होना है ते अगे फिर परमानंद दी दात नूं प्राप्त करना, इहनूं मोख मुक्त कहिंदे ने। दूसरा नवें विद्वाना ने यह पाठ मन्या है त्रेहे दास माल रखै जो नानक। उहदा अर्थ उन्होंने यह किया है, त्रेहे का अर्थ है तैन, दस का अर्थ हो गया दस, भी तीन गुण ने रजो सतो तमो ते दस इंद्रिय ने। जिहड़ा इन्हों तो अपने माल नूं शुभ गुणा दे माल नूं बचा के रखता है मोख मुक्त सो पावे, भई ओ सारियां मुक्तियां विचों वड्डी मुक्ति केवल मुक्ति नूं प्राप्त कर लैंदे। ये नवें विद्वानां ने त्रिहे दास पाठ मन के इउं अर्थ किया है। ते कुछ विद्वानां ने त्रिहे दास दा अर्थ चोर भी किया है, जिहड़ा इन्हां चोरां तों अपने माल नूं बचा के रखदा है उही असली मोख मुक्त नूं प्राप्त करदा है। पर जो महापुरख संकेती अर्थ करदे सन त्रिहद संभाल, त्रिहद अर्थ हो गया अमानत, अकाल पुरख वाहिगुरु परमेश्वर ने हर जीव नूं एक अमानत बख्शी हुई है, मैं तेनूं उच्चा सुचा जीवन बख्शिश करके भेज रहा हां, तू इस नूं संभाल के रखना है, अपने करैक्टर नूं अपने इखलाक नूं अपने आचरण नूं उच्चा सुचा बना के रखना। पर जिहड़े ये चोर ने काम क्रोध आदिक वो साडे करैक्टर नूं नाश करन लई तुले होए ने, ते जिहड़ा अपनी इस उच्चे सुचे इखलाक की अमानत नूं संभाल के रखदा है ते फिर उस नूं जिउंदे जी माया दे मोह माया दे बंधना तो मुक्ति प्राप्त हुंदी है ते मरण तो बाद वो केवल मुक्ति नूं प्राप्त कर लैंदा है।
चेतो बास देओ बनवाली राम रिदा जप माली रहाओ।
हजूर फरमाउंदे ने ऐ गुरमुखो तुसी उस वासदेव वासदेव ते संसार बाग दे माली अकाल पुरख वाहिगुरु नूं चेते करो। राम हृदय जप माली हिरदे विच वाहिगुरु दा सिमरन करना एही माला फेरिया करो।
औरद मूल जिस साखत लाहा चार बेद जित लागे।
रहाओ विश्राम दे के हजूर अगे फरमाउंदे ने भी एक ऐसा बिरश है, ये जिहड़े अगली पंक्तियां ना इहदे विद्वानां ने वखो वखरी किस्म दे अर्थ कीते ने। उर्द मूल एक ऐसा बिरश है जिसका मुढ़ ते उर्द उपर है, ते जिस शाख तलाहा जिस दियां शाखा हेठां नूं ने। चार वेद जित लागे, चार वेद जिसनों उचारण करन लगे हुए ने। हुण इह पदां दा अर्थ ते इन्ना की बनदा है भी एक एहो जिहा बिरश है जिसका मुढ़ उपर नूं है ते शाखा हेठां नूं लटक रहियां ने ते चारे वेद उसनों उचारण करन लगे हुए ने। वो केड़ा बिरश है इहदे बारे इत्थे कोई गल स्पष्ट नहीं हुई। ਪਰ ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਉਰਦਮੂਲ ਇਹ ਸੰਸਾਰਿਕ ਇਹੋ ਜਿਹਾ ਬਿਰਸ਼ ਹੈ ਜਿਸਦਾ ਅਸਲੀ ਜਿਹੜਾ ਇਹਦਾ ਮੁੱਢ ਹੈ ਉਹ ਹੈ ਅਕਾਲ ਪੁਰਖ, ਕਿਉਂਕਿ ਅਕਾਲ ਪੁਰਖ ਨੇ ਸੰਸਾਰ ਪੈਦਾ ਕੀਤਾ। ਔਰ ਉਹ ਜਿਹੜਾ ਮੂਲ ਰੂਪ ਅਕਾਲ ਪੁਰਖ ਹੈ ਉਰਦ, ਉਹ ਤੇ ਉੱਚਾ ਹੈ, ਇਸ ਸੰਸਾਰ ਤੋਂ ਬਹੁਤ ਉੱਚਾ ਹੈ। ਇਹ ਸੰਸਾਰਿਕ ਐਸਾ ਬਿਰਸ਼ ਹੈ ਜਿਸਦਾ ਮੁੱਢ ਅਕਾਲ ਪੁਰਖ ਵਾਹਿਗੁਰੂ ਆਪ ਉਰਦ ਅਰਥ ਬੜਾ ਉਤਕ੍ਰਿਸ਼ਟ ਹੈ, ਤੇ ਸਾਖਤ ਲਾਹਾ ਜਿਸ ਦੀਆਂ ਸ਼ਾਖਾ, ਇਸ ਸੰਸਾਰ ਐਸਾ ਬਿਰਸ਼ ਹੈ ਜਿਸ ਦੀਆਂ ਸ਼ਾਖਾ ਦਾ ਅਰਥ ਹੈ ਜਿਹੜੀਆਂ ਹੋਰ ਪੁਰੀਆਂ ਨੇ, ਜਿਵੇਂ ਦੇਵਪੁਰੀ ਹੈ, ਇੰਦਰਪੁਰੀ ਹੈ, ਇਹ ਮਾਤਲੋਕਪੁਰੀ ਹੈ, ਪਤਾਲਪੁਰੀ ਹੈ, ਇਹ ਸ਼ਾਖਾ ਉਸ ਦੀਆਂ ਹੇਠਾਂ ਨੂੰ ਨੇ ਤੇ ਪਤਾਲ ਇਸ ਦੇ ਪੈਰ ਨੇ। ਸੰਸਾਰਿਕ ਇਹੋ ਜਿਹਾ ਬਿਰਸ਼ ਹੈ। ਚਾਰ ਵੇਦ ਜਿਸ ਲਾਗੇ, ਚਾਰ ਵੇਦ ਜਿਸ ਨੂੰ ਉਚਾਰਨ ਕਰਨ ਲੱਗੇ ਨੇ, ਉਹਨਾਂ ਨੇ ਸੰਸਾਰ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਟ ਰੂਪ ਵਰਣਨ ਕੀਤਾ ਹੈ। ਚੰਦਰਮਾ ਤੇ ਸੂਰਜ ਉਸਦੇ ਨੇਤਰ ਨੇ ਤੇ ਚਾਰ ਦਿਸ਼ਾ ਉਸਦੀਆਂ ਬਾਹਾਂ ਨੇ, ਸਮੁੰਦਰ ਉਸਦਾ ਪੇਟ ਹੈ, ਬ੍ਰਹਮ ਲੋਕ ਉਸਦਾ ਸਿਰ ਹੈ, ਮਾਤ ਲੋਕ ਉਸਦਾ ਮੱਧ ਅਸਥਾਨ ਹੈ, ਪਾਤਾਲ ਉਸਦੇ ਪੈਰ ਨੇ। ਇਸ ਢੰਗ ਦੇ ਨਾਲ ਵਾਹਿਗੁਰੂ ਦੇ ਵੈਰਾਟ ਰੂਪ ਦਾ ਜ਼ਿਕਰ ਕੀਤਾ। ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸੰਸਾਰ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾ ਰੂਪ ਹੈ। ਇਹ ਜਿਹੜਾ ਸੰਸਾਰ ਹੈ ਵਾਹਿਗੁਰੂ ਪਰਮੇਸ਼ਰ ਦਾ ਵੈਰਾਟ ਰੂਪ ਹੈ। ਉਰਦਮੂਲ ਜਿਸਦਾ ਮੂਲ ਬ੍ਰਹਮ ਉਹ ਉੱਚਾ ਹੈ, ਭਾਵ ਉਤਕ੍ਰਿਸ਼ਟ ਰੂਪ ਹੈ, ਜਿਸ ਦੀਆਂ ਸ਼ਾਖਾ ਹੋਰ ਜਿਹੜੀਆਂ ਪੁਰੀਆਂ ਨੇ ਉਹ ਹੇਠਾਂ ਇਸ ਸੰਸਾਰ ਦੇ ਲੱਗੀਆਂ ਹੋਈਆਂ ਨੇ, ਬ੍ਰਹਮ ਲੋਕ ਇਸਦਾ ਸਿਰ ਹੈ, ਤੇ ਚਾਰੇ ਵੇਦ ਜਿਸ ਵਾਹਿਗੁਰੂ ਦੇ ਵੈਰਾਟ ਰੂਪ ਨੂੰ ਉਚਾਰਨ ਕਰਨ ਲੱਗੇ ਹੋਏ ਹਨ।
ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿਜ ਪਾਏ ਜਾਏ ਤੇ ਨਾਨਕ, ਹਜ਼ੂਰ ਕਹਿੰਦੇ ਨੇ ਸਹਿਜ ਪਾਏ ਬਈ ਸੁਤੇ ਸਿੱਧ ਹੀ, ਇਹ ਜਿਹੜਾ ਐਸਾ ਸੰਸਾਰ ਰੂਪੀ ਬਿਰਸ਼ ਹੈ, ਜਾਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਾਏ ਪੈਦਾ ਹੁੰਦੇ, ਕਿਉਂਕਿ ਸੰਸਾਰ ਦਾ ਕਰਤਾ ਅਕਾਲ ਪੁਰਖ ਹੈ। ਸਹਿਜ ਪਾਏ ਜਾਏ ਤੇ ਨਾਨਕ, ਇਹ ਜਿਹੜਾ ਸੰਸਾਰ ਰੂਪੀ ਬਿਰਸ਼ ਹੈ, ਸੁਤੇ ਸਿੱਧ ਹੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਾਏ ਪੈਦਾ ਹੁੰਦਾ ਹੈ। ਪਾਰ ਬ੍ਰਹਮ ਲਿਵ ਜਾਗੇ, ਤੇ ਜਿਹੜੇ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾਈ ਰੱਖਦੇ ਨੇ, ਆਪਣੀ ਸੁਰਤ ਜੋੜੀ ਰੱਖਦੇ ਨੇ, ਤੇ ਫਿਰ ਉਹ ਗਿਆਨ ਅਵਸਥਾ ਵਿੱਚ ਜਾਗ ਪੈਂਦੇ ਨੇ, ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਸੰਸਾਰ ਇੱਕ ਬਿਰਸ਼ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਟ ਸਰੂਪ ਹੈ ਜਿਸ ਨੂੰ ਚਾਰੇ ਵੇਦ ਕਥਨ ਕਰਨ ਲੱਗੇ ਹੋਏ ਨੇ ਤੇ ਜਿਸਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਤਾਂ ਅਰਥ ਇਹ ਹੋ ਗਿਆ, ਸਿਧਾਂਤਕ ਅਰਥ ਹੈ। ਦੂਜਾ, ਕੁਛ ਨਵੇਂ ਵਿਦਵਾਨਾਂ ਨੇ ਇਉਂ ਵੀ ਇਹਦਾ ਅਰਥ ਕੀਤਾ, ਉਰਦ ਮੂਲ ਜੇ ਸਾਖਤ ਲਾਹਾ, ਮਾਇਆ ਇੱਕ ਇਹੋ ਜਿਹਾ ਬਿਰਸ਼ ਹੈ ਜਿਸਦਾ ਮੁੱਢ ਉੱਪਰ ਹੈ ਤੇ ਸ਼ਾਖਾ ਹੇਠਾਂ ਨੂੰ ਨੇ। ਮਾਇਆ ਨੂੰ ਬਿਰਸ਼ ਦੱਸਿਆ ਹੈ ਵੀ ਮਾਇਆ ਇੱਕ ਇਹੋ ਜਿਹਾ ਬਿਰਸ਼ ਹੈ ਜਿਸਦਾ ਮੁੱਢ ਉੱਪਰ ਨੂੰ ਹੈ ਤੇ ਸ਼ਾਖਾ ਜਿਸ ਦੀਆਂ ਹੇਠਾਂ ਨੂੰ ਨੇ, ਤੇ ਚਾਰੇ ਵੇਦ ਜਿਸ ਨੂੰ ਉਚਾਰਨ ਕਰਨ ਲੱਗੇ ਨੇ, ਭਾਵ ਜਿੱਥੇ ਵੇਦਾਂ ਦੇ ਵਿੱਚ ਬ੍ਰਹਮ ਦਾ ਕਥਨ ਹੈ ਉੱਥੇ ਨਾਲ ਮਾਇਆ ਦਾ ਵੀ ਜ਼ਿਕਰ ਹੈ। ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ, ਤੇ ਉਹਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਕੀਤਾ ਹੈ, ਜਿਹੜੇ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਗਿਆਨ ਵਿੱਚ ਜਾਗ ਪੈਂਦੇ ਨੇ, ਸਹਿਜ ਪਾਏ ਜਾਏ ਤੇ ਨਾਨਕ, ਫਿਰ ਸਹਿਜ ਪਾਏ ਦਾ ਅਰਥ ਵੀ ਸੁਤੇ ਸਿੱਧ ਹੀ, ਇਹ ਜਿਹੜਾ ਮਾਇਆ ਦਾ ਬਿਰਸ਼ ਹੈ ਜਾਂ ਮਾਇਆ ਦਾ ਪ੍ਰਭਾਵ ਹੈ, ਜਾਏ ਤੇ ਨਾਨਕ, ਉਹਨਾਂ ਦੇ ਹਿਰਦੇ ਵਿੱਚੋਂ ਚਲਿਆ ਜਾਂਦਾ। ਇਹ ਮਾਇਆ ਦਾ ਪ੍ਰਭਾਵ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਦੂਰ ਹੋ ਜਾਂਦਾ ਹੈ ਜਿਹੜੇ ਵਾਹਿਗੁਰੂ ਦੇ ਵਿੱਚ ਲਿਵ ਲਾ ਕੇ ਜਾਗ ਪੈਂਦੇ ਨੇ, ਗਿਆਨ ਅਵਸਥਾ ਵਿੱਚ ਜਾਗ ਪੈਂਦੇ ਨੇ। ਇਹ ਵੀ ਅਰਥ ਨਵੇਂ ਵਿਦਵਾਨਾਂ ਨੇ ਕੀਤਾ ਹੈ, ਤੇ ਕੁਛ ਹੋਰ ਵੀ ਅਰਥ ਵਿਦਵਾਨਾਂ ਨੇ ਕੀਤੇ ਨੇ। ਉਰਦ ਮੂਲ ਜੇ ਸਾਖਤ ਲਾਹਾ, ਇਹ ਸਰੀਰ ਵੀ ਇੱਕ ਇਹੋ ਜਿਹਾ ਬਿਰਸ਼ ਹੈ ਜਿਸਦਾ ਮੂਲ ਮੁੱਢ ਉਰਦ ਅਰਥ ਉੱਚਾ ਹੈ, ਭਾਵੇਂ ਸਿਰ ਸਾਡੇ ਸਰੀਰ ਦਾ ਮੁੱਢ ਹੈ, ਤੇ ਜਿਸ ਦੀਆਂ ਸ਼ਾਖਾ ਹੇਠਾਂ ਨੂੰ ਨੇ, ਲੱਤਾਂ ਬਾਹਾਂ ਇਹਦੀਆਂ ਸ਼ਾਖਾ ਹੇਠਾਂ ਨੂੰ ਨੇ। ਚਾਰ ਵੇਦ ਜਿਤ ਲਾਗੇ, ਸਰੀਰ ਦੇ ਬਾਰੇ ਵੀ ਚਾਰੇ ਵੇਦ ਕਥਨ ਕਰਨ ਲੱਗੇ ਹੋਏ ਨੇ ਵੀ ਵਿਅਸ਼ਟੀ ਭੇਦ ਕਰਕੇ ਸਰੀਰ ਵੀ ਇੱਕ ਐਸਾ ਬਿਰਸ਼ ਹੈ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਹੈ। ਸਮਸ਼ਟੀ ਭੇਦ ਕਰਕੇ ਉਹਦਾ ਤੁਸੀਂ ਵਿਚਾਰ ਪਹਿਲੇ ਅਰਥ ਵਿੱਚ ਸੁਣ ਚੁੱਕੇ ਹੋ, ਸੰਸਾਰ ਵੀ ਬਿਰਸ਼ ਹੈ ਤੇ ਇਹ ਸਰੀਰ ਵੀ ਇੱਕ ਬਿਰਸ਼ ਹੈ। ਸਮਸ਼ਟੀ ਭੇਦ ਕਰਕੇ ਤੇ ਜਿਵੇਂ ਪਹਿਲਾਂ ਵਿਚਾਰ ਸੁਣੀ ਹੈ ਵੀ ਇਸ ਸੰਸਾਰ ਦਾ ਮੁੱਢ ਉੱਪਰ ਹੈ ਬ੍ਰਹਮ ਲੋਕ, ਤੇ ਇੱਧਰ ਸਰੀਰ ਜਿਹੜਾ ਐਸਾ ਵਿਰਸ਼ਾ ਜਿਸਦਾ ਮੁੱਢ ਸਾਡਾ ਸਿਰ ਹੈ ਤੇ ਲੱਤਾਂ ਬਾਹਾਂ ਹੇਠਾਂ ਨੂੰ ਨੇ, ਤੇ ਚਾਰੇ ਵੇਦ ਸਰੀਰ ਦਾ ਵੀ ਕਥਨ ਕਰਦੇ ਨੇ ਵੀ ਇੱਕ ਐਸਾ ਹੀ ਵਿਰਸ਼ ਹੈ। ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਹਜ਼ੂਰ ਕਹਿੰਦੇ ਜਿਸ ਮਨੁੱਖ ਦੀ ਉਸ ਪਰਮਾਤਮਾ ਦੇ ਵਿੱਚ ਲਿਵ ਲੱਗ ਜਾਂਦੀ ਹੈ ਤੇ ਫਿਰ ਉਹ ਗਿਆਨ ਅਵਸਥਾ ਵਿੱਚ ਜਾਗ ਪੈਂਦਾ। ਸਹਿਜ ਪਾਏ ਜਾਏ ਤੇ ਨਾਨਕ ਫਿਰ ਸੁਤੇ ਸਿੱਧ ਹੀ ਉਹਦੇ ਹਿਰਦੇ ਵਿੱਚੋਂ ਇਹ ਜਿਹੜਾ ਸਰੀਰ ਦਾ ਮੋਹ ਹੈ ਜਾਏ ਤੇ ਇਹ ਚਲਿਆ ਜਾਂਦਾ ਹੈ। ਉਹ ਦੇਹ ਦੇ ਆਸ ਤੋਂ ਸਰੀਰ ਦੇ ਮੋਹ ਤੋਂ ਹਮੇਸ਼ਾ ਲਈ ਅਸੰਗ ਹੋ ਜਾਂਦਾ ਹੈ।
ਪਾਰ ਜਾਤ ਘਰ ਆਂਗਨ ਮੇਰਾ ਪੋਪ ਪਤਰ ਤਤ ਡਾਲਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਦੀ ਬਾਣੀ ਬਹੁਤ ਗਹਿਰ ਗੰਭੀਰ ਹੈ। ਵੱਡੇ ਵੱਡੇ ਵਿਦਵਾਨਾਂ ਦੀ ਬੁੱਧੀ ਵੀ ਚੱਕਰਤ ਹੋ ਜਾਂਦੀ ਹੈ। ਇਸੇ ਲਈ ਇਹੀ ਪੰਕਤੀ ਦੇ ਹੋਰ ਵੀ ਅਰਥ ਤਾਂ ਕੀਤੇ ਜਾ ਸਕਦੇ ਨੇ, ਪਰ ਸਿਧਾਂਤਕ ਅਰਥ ਇੰਨੇ ਹੀ ਪ੍ਰਵਾਨ ਕਰਨੇ। ਪਾਰ ਜਾਤ ਘਰ ਆਂਗਣ ਮੇਰੇ, ਲਓ ਸਤਿਗੁਰੂ ਕਹਿੰਦੇ ਨੇ ਇੱਕ ਸਾਡੇ ਘਰ ਦੇ ਆਂਗਣ ਵਿਹੜੇ ਦੇ ਵਿੱਚ ਕਾਲੋ ਬਿਰਸ਼ ਉੱਗਿਆ ਹੋਇਆ ਹੈ। ਪੋਹ ਪੱਤਰ ਤਤ ਡਾਲਾ, ਉਹਨੂੰ ਪੋਹ ਬੜੇ ਸੁੰਦਰ ਫੁੱਲ ਵੀ ਲੱਗੇ ਹੋਏ ਨੇ, ਪੱਤਰੇ ਵੀ ਲੱਗੇ ਹੋਏ ਨੇ, ਤੇ ਫਿਰ ਉਹਦੀਆਂ ਟਾਹਣੀਆਂ ਨੂੰ ਤਤ ਦਾ ਅਰਥ ਹੈ ਫਲ ਵੀ ਲੱਗੇ ਹੋਏ ਨੇ। ਤਤ ਬਿਰਸ਼ ਦਾ ਨਿਚੋੜ ਪਾਵ ਫਲ, ਇੱਕ ਐਸਾ ਕਾਲੋ ਬਿਰਸ਼ਾ ਸਾਡੇ ਘਰ ਦੇ ਵਿਹੜੇ ਦੇ ਵਿੱਚ ਉੱਗਿਆ ਹੋਇਆ ਹੈ ਵੀ ਜਿਸ ਨੂੰ ਫੁੱਲ ਵੀ ਲੱਗੇ ਨੇ ਤੇ ਪੱਤਰੇ ਵੀ ਲੱਗੇ ਨੇ ਤੇ ਫਲ ਵੀ ਲੱਗੇ ਨੇ। ਤੇ ਹੁਣ ਇੱਥੇ ਵੀ ਕੋਈ ਗੱਲ ਨਹੀਂ ਦੱਸੀ ਉਹ ਕਿਹੜਾ ਬਿਰਸ਼ ਹੈ, ਪਰ ਇਹ ਤੇ ਹੁਣ ਮਹਾਂਪੁਰਖ ਇਹਦੇ ਬਾਰੇ ਅੱਗੇ ਵਿਚਾਰ ਦੱਸਦੇ ਨੇ ਵੀ ਉਹ ਨਾਮ ਇੱਕ ਐਸਾ ਕਾਲੋ ਬਿਰਸ਼ ਹੈ ਜੋ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਦੇ ਵਿਹੜੇ ਦੇ ਵਿੱਚ ਉਹ ਪੈਦਾ ਹੁੰਦਾ ਹੈ। ਵਾਹਿਗੁਰੂ ਦਾ ਨਾਮ ਹੀ ਇੱਕ ਕਾਲੋ ਬਿਰਸ਼ ਹੈ। ਪੋਹ ਪੱਤਰ ਤਤ ਡਾਲਾ, ਤੇ ਉਹਨੂੰ ਫੁੱਲ ਕਿਹੜੇ ਲੱਗੇ ਨੇ, ਜਿਹੜੇ ਸਤ ਸੰਤੋਖ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਫੁੱਲ ਲੱਗੇ ਹੋਏ ਨੇ, ਤੇ ਪੱਤਰ ਕਿਹੜੇ ਲੱਗਣੇ ਨੇ, ਜਿਹੜੇ ਵੈਰਾਗ ਤੇ ਵਿਵੇਕ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਪੱਤਰੇ ਲੱਗੇ ਹੋਏ ਨੇ, ਤੇ ਤਤ ਫਲ ਕੀ ਹੈ, ਤੇ ਉਸਨੂੰ ਬ੍ਰਹਮ ਗਿਆਨ ਦਾ ਅਥਵਾ ਮੁਕਤੀ ਦਾ ਫਲ ਲੱਗਿਆ ਹੋਇਆ, ਤੇ ਡਾਲਾ ਟਾਹਣੀਆਂ ਕਿਹੜੀਆਂ ਨੇ, ਜਿਹੜੇ ਕਰਣਾ ਮੁਦਤਾ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਟਾਹਣੀਆਂ ਲੱਗੀਆਂ ਹੋਈਆਂ।
ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ।
ਹਜ਼ੂਰ ਕਹਿੰਦੇ ਨੇ ਐ ਗੁਰਮੁਖੋ, ਸਾਰਿਆਂ ਦੇ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਉਹ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ, ਤੇ ਸ਼ੰਭੂ ਦਾ ਅਰਥ ਹੈ ਉਹ ਆਪਣੇ ਆਪ ਤੋਂ ਹੀ ਹੋਣ ਵਾਲਾ। ਸ਼ੰਭੂ ਸੰਭ ਪਾਉ ਸ਼ਬਦ ਤੋਂ ਸੰਭੂ ਇਹ ਸ਼ਬਦ ਬਣਿਆ ਹੈ, ਸੰਭ ਪਾਉ ਸੰਸਕ੍ਰਿਤ ਦਾ ਸ਼ਬਦ ਹੈ, ਤੇ ਗੁਰੂ ਮਹਾਰਾਜ ਨੇ ਉਸ ਨੂੰ ਮੂਲ ਮੰਤਰ ਦੇ ਵਿੱਚ ਸੈਭੰਗ ਵੀ ਇਸਦਾ ਰੂਪ ਆਇਆ ਹੈ, ਪਰ ਇੱਥੇ ਸ਼ੰਭੂ ਅਰਥ ਇਹਦਾ ਇਹ ਪਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ। ਸ਼ੰਭੂ ਪਦ ਦਾ ਅਰਥ ਹੈ ਜੋ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ, ਉਸਨੂੰ ਸ਼ੰਭੂ ਕਹਿੰਦੇ ਨੇ। ਲੋ ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਭ ਦੇ ਵਿੱਚ ਸਮਾਈ ਹੋਈ ਹੈ, ਉਹ ਸ਼ੁੱਧ ਸਰੂਪ ਹੈ ਤੇ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ। ਛੋਡੋ ਬਹੁਤ ਜੰਜਾਲਾ, ਗੁਰਮੁਖੋ ਤੁਸੀਂ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਕਲ ਬਿਰਸ਼ ਵਰਗਾ ਹੈ, ਹੋਰ ਜਿਹੜੇ ਬਹੁਤੇ ਦੁਨੀਆਂ ਦੇ ਜੰਜਾਲ ਨੇ ਉਹਨਾਂ ਨੂੰ ਛੱਡ ਦਿਓ।
ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣ ਸਿਖਵੰਤੇ ਐ ਸਿੱਖਿਆ ਲੈਣ ਵਾਲੇ ਜਗਿਆਸੂ ਸਿਖਿਆਰਤੀ, ਸੁਣ ਨਾਨਕ ਬਿਨਵੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ, ਐ ਸਿੱਖਿਆ ਲੈਣ ਵਾਲੇ ਜਗਿਆਸੂ ਸੁਣ, ਛੋਡੋ ਮਾਇਆ ਜਾਲਾ, ਆ ਜਿਹੜੇ ਮਾਇਆ ਦੇ ਜੰਜਾਲ ਨੇ, ਮਾਇਆ ਦੇ ਖਲ ਜਗਨ ਨੇ, ਇਹਨਾਂ ਨੂੰ ਛੱਡ ਦਿਓ।
ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ।
ਮਨ ਦੇ ਵਿੱਚ ਵਿਚਾਰ ਕਰਕੇ ਦੇਖੋ ਕਿਸ ਗੱਲ ਦੀ ਵਿਚਾਰ ਕਰਨੀ ਹੈ। ਏਕ ਲਿਵ ਲਾਗੀ ਜਿਨ੍ਹਾਂ ਦੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਿਵ ਲੱਗ ਗਈ ਹੈ। ਪੁਨਰਪ ਜਨਮ ਨਾ ਕਾਲਾ, ਪੁਨਰਪ ਵੀ ਸੰਸਕ੍ਰਿਤ ਦਾ ਸ਼ਬਦ ਹੈ। ਪੁਨਾ ਅਪੀ ਨਿਸ਼ਚੇ ਕਰਕੇ ਨਾ ਉਸਦਾ ਜਨਮ ਹੀ ਹੁੰਦਾ ਹੈ ਤੇ ਨਾ ਹੀ ਕਾਲ ਉਸਨੂੰ ਆ ਕੇ ਪੋ ਸਕਦਾ ਹੈ। ਜਿਸਦੀ ਲਿਵ ਜਿਸਦੀ ਸੁਰਤ ਉਸ ਵਾਹਿਗੁਰੂ ਦੇ ਨਾਲ ਜੁੜ ਗਈ, ਨਾ ਉਸਦਾ ਮੁੜ ਕੇ ਦੁਬਾਰਾ ਜਨਮ ਹੋਵੇ ਤੇ ਨਾ ਹੀ ਉਸਦਾ ਕਾਲ ਹੀ ਉਸਦੇ ਨੇੜੇ ਆਉਂਦਾ ਹੈ।
ਸੋ ਗੁਰੂ ਸੋ ਸਿੱਖ ਕਥੀਅਲੇ, ਸੋ ਵੈਦ ਜੇ ਜਾਣੈ ਰੋਗੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਉਹ ਹੈ ਵੀ ਜਿਹੜਾ ਸਿੱਖ ਦੇ ਹਿਰਦੇ ਦੀ ਅਵਸਥਾ ਨੂੰ ਜਾਣਦਾ ਹੋਵੇ, ਸਿੱਖ ਦੀ ਭਾਵਨਾ ਨੂੰ ਸਮਝਦਾ ਹੋਵੇ। ਤੇ ਸਿੱਖ ਵੀ ਉਹ ਹੈ ਜਿਹੜਾ ਗੁਰੂ ਦੇ ਪੂਰਨ ਸ਼ਰਧਾ ਭਾਵਨਾ ਤੇ ਭਰੋਸਾ ਰੱਖਦਾ ਹੋਵੇ। ਸੋ ਵੈਦ ਜੇ ਜਾਣੈ ਰੋਗੀ, ਵੈਦ ਉਹ ਹੈ ਜਿਹੜਾ ਰੋਗੀ ਦੇ ਰੋਗ ਨੂੰ ਜਾਣਦਾ ਵੀ ਹੋਵੇ ਤੇ ਉਸ ਰੋਗ ਦਾ ਦਾਰੂ ਵੀ ਕਰਨ ਜਾਣਦਾ ਹੋਵੇ। ਕਿਉਂਕਿ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਅਸਲੀ ਸਿਆਣਾ ਵੈਦ, ਸਿਆਣਾ ਡਾਕਟਰ ਉਹ ਮੰਨਿਆ ਜਾਂਦਾ ਹੈ ਜਿਹੜਾ ਰੋਗ ਨੂੰ ਵੀ ਸਮਝੇ ਤੇ ਰੋਗ ਦਾ ਦਾਰੂ ਇਲਾਜ ਵੀ ਜਾਣਦਾ ਹੋਵੇ। ਜਿਸ ਨੂੰ ਬਿਮਾਰੀ ਦਾ ਹੀ ਪਤਾ ਨਹੀਂ ਔਰ ਉਹ ਸਹੀ ਉਸਦਾ ਇਲਾਜ ਵੀ ਨਹੀਂ ਕਰ ਸਕਦਾ। ਇਸੇ ਲਈ ਇੱਕ ਪੁਰਾਣਾ ਮੁਹਾਵਰਾ ਬਣਿਆ ਹੋਇਆ, ਨੀਮ ਹਕੀਮ ਖਤਰਾ ਜਾਣ। ਜਿਹੜੇ ਨੀਮ ਹਕੀਮ ਹੁੰਦੇ ਨੇ, ਕਈ ਵਾਰੀ ਬਿਮਾਰੀ ਹੋਰ ਹੁੰਦੀ ਹੈ ਤੇ ਹੋਰ ਹੀ ਦਵਾਈ ਦੇ ਕੇ ਤੇ ਸਗਾਂ ਆਦਮੀ ਨੂੰ ਹੋਰ ਵੀ ਵਧੇਰੇ ਬਿਮਾਰ ਕਰ ਦਿੰਦੇ ਨੇ, ਰੋਗ ਗ੍ਰਸਤ ਕਰ ਦਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੈਦ ਉਹੀ ਹੈ ਜਿਹੜਾ ਰੋਗੀ ਦੇ ਰੋਗ ਨੂੰ ਜਾਣਦਾ ਹੈ ਤੇ ਨਾਲ ਉਹਦਾ ਇਲਾਜ ਵੀ ਕਰਨ ਦੀ ਵਿਧੀ ਜਿਸ ਨੂੰ ਆਉਂਦੀ ਹੋਵੇ ਉਹ ਅਸਲੀ ਵੈਦ ਸਿਆਣਾ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਮੇਰਾ ਵੈਦ ਗੁਰੂ ਗੋਬਿੰਦਾ, ਸਾਡਾ ਤੇ ਵੈਦ ਭਾਈ ਗੁਰੂ ਹੈ, ਉਹ ਗੁਰਸਿੱਖ ਦੇ ਅੰਦਰ ਜੋ ਹਉਮੈ ਦਾ ਰੋਗ ਹੈ ਉਹਨੂੰ ਵੀ ਜਾਣਦਾ ਹੈ ਤੇ ਉਹਦਾ ਜੋ ਇਲਾਜ ਹੈ ਉਹ ਹੈ ਗੁਰੂ ਕਾ ਸ਼ਬਦ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ। ਅਸਲੀ ਪਾਈ ਉਹੀ ਗੁਰੂ ਹੈ ਤੇ ਉਹੀ ਵੈਦ ਹੈ ਜਿਹੜਾ ਵੈਦ ਸਰੀਰ ਦੇ ਰੋਗਾਂ ਨੂੰ ਜਾਣਦਾ ਹੋਵੇ ਤੇ ਜਿਹੜਾ ਗੁਰੂ ਹੈ ਉਹ ਸਿੱਖ ਦੇ ਮਾਨਸਿਕ ਰੋਗਾਂ ਨੂੰ ਜਾਣਦਾ ਹੋਵੇ। ਤੇ ਮਾਨਸਿਕ ਰੋਗਾਂ ਨੂੰ ਜਾਣਦਾ ਹੀ ਨਾ ਹੋਵੇ ਫਿਰ ਉਹਨਾਂ ਦਾ ਇਲਾਜ ਵੀ ਜਿਸ ਨੂੰ ਕਰਨਾ ਆਉਂਦਾ ਹੋਵੇ ਉਹ ਅਸਲੀ ਗੁਰੂ ਹੈ। ਤੇ ਵੈਦ ਵੀ ਉਹੀ ਹੈ ਜਿਹੜਾ ਰੋਗ ਨੂੰ ਜਾਣ ਵੀ ਲਵੇ ਤੇ ਨਾਲ ਉਸਦਾ ਦਵਾ ਦਾਰੂ ਵੀ ਕਰੇ, ਉਹਦਾ ਇਲਾਜ ਵੀ ਕਰੇ, ਉਹ ਸਿਆਣਾ ਵੈਦ ਗਿਣਿਆ ਜਾਂਦਾ ਹੈ।